श्री वाहे गुरु साहिब जी, जो हमरी बिद होती मेरे सतगुरा, सा बिद तुम हर जानू अपे, हम रुलते फिरते कोई बात न पूछता, गुर सत गुर संग कीरे हम थपे। तहन तहन गुर नानक जन केरा, जित मिले चूके सब सोग संतपे। बेशुमार अथाह अगनत अतुल, ज्यों बुलावो त्यों नानक दास भूले।
धन वाहिगुरु जी। श्लोक संत उदरन दयालं आसरं गोपाल कीर्तन है, निर्मलं संत संगेन ओट नानक परमेश्वर है।
वाहिगुरु जी का खालसा, वाहिगुरु जी की फतेह। गुरु सवारे सतसंगी जनों, जैतसरी राग दी वार दी चल रही लड़ीवार कथा विचार रोजाना रात दे दीवान विच आपां सरवण करने हैं। पिछड़ी हुई जीव आत्मा सन्मान योग भाई गुरजीत सिंह जी धनोआ, तिना दी याद विच जो ये लड़ीवार 10 दिनों की कथा विचार प्रारंभ की गई सी, अज नौवां दिन है। कल नू 10वें दिन समाप्ति होनी है। इसे समय रात दे दीवान च सारिया संगतां रोजाना हाजरियां भर के लाहा लैंदे हो। 16 शब्दां दी विचार हो चुकी है। अगले 2 पदियां दी अर्थात 2 शब्दां दी विचार, 2 पौड़ियां दे नाल जो श्लोक हन उन्हां दी विचार अज आपां सांझी करनी है। सारिया संगतां मन बिरती टिकाओ, एकाग्र चित होवो, आखो सतनाम श्री वाहिगुरु जी।
श्लोक संत उदरन दयालं आसरं गोपाल कीर्तन है।
जेड़े परमेश्वर दे प्यारे संत जन हन, रब दी बंदगी करन वाले साधु महात्मा, संत उदरन दयालं आसरं गोपाल कीर्तन है। बड़ी कमाल दी गल जी, कहिंदे संत जन जिहड़े रब दे प्यारे आ ना, उह अकाल पुरख परमात्मा दे उत्ते ही भरोसा रखदे आ। आसरंग दा अर्थ हुंदा आसरा, उहनां दा आसरा एक निरंकार परमेश्वर ही है, अकाल पुरख वाहिगुरु। गोपाल कीर्तन है ते उस निरंकार परमात्मा दी ही वह कीर्ती करदे ने। उह निरंकार परमात्मा जिहड़ा दयालू है, उह फिर उहनां संत जनां दा उधार कर दिंदा। सारी पंक्ति दा अर्थ यह आ, रब दे प्यारे जिहड़े संत जन ने उन्हां दा परमात्मा तो बिना कोई आसरा नहीं है, भाव कि उन्होंने रब नूं अपना आसरा मन लिया। उहदे बराबर दा कोई सहारा ते आसरा संसार जगत विच उन्हां दा नहीं है। इस लई उह दयालू परमात्मा जिहड़ा वाहिगुरु आ उन्हां दे उत्ते प्रसन्न हुंदा है, क्योंकि जिस दा कोई भी नहीं, किस ही कोई कोए मंझ नमाणी इक तूं, किसी का कोई आसरा, किसी का कोई आसरा, रब दे प्यारियां दा एक परमेश्वर आसरा, रब ही उन्हां दा सहारा है। इसलिए रब निरंकार परमात्मा दयालु वाहिगुरु उन्हां संत जनां दा उधार कर देंदा है, तर जांदे हन उह।
निर्मलं संत संगेण ओट नानक परमेश्वर है।
उन्हां ने एक निरंकार परमात्मा दी ही ओट तकी है, परमेश्वर दा ही सहारा लिया है। ओट नानक परमेश्वर है, निरंकार परमेश्वर दी ही उन्हां नूं ओट आ। निर्मलंग संत संगेन, किड्डी कमाल दी गल आ भी जिहड़े संत जन परमेश्वर दे प्यारे ने, उह तां निर्मल जीवन वाले हैगे ही आ, ਕਹਿੰਦੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਵੀ ਜਾ ਕੇ ਬੈਠਦੇ ਆ ਉਹ ਵੀ ਨਿਰਮਲ ਜੀਵਨ ਵਾਲੇ ਬਣ ਜਾਂਦੇ ਆ, ਉਹ ਵੀ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਆ। ਭਾਵ ਜਿਹੜਾ ਸਾਧੂ ਆ ਨਾ, ਰੱਬ ਦਾ ਪਿਆਰਾ ਜਿਹੜਾ, ਉਹਦੀ ਸੰਗਤ ਹੀ ਇਹੋ ਜਿਹੀ ਆ ਕਿ ਉਹ ਆਪਣੀ ਸੰਗਤ ਵਿੱਚ ਬੈਠਣ ਵਾਲਿਆਂ ਨੂੰ ਵੀ ਆਪਣੇ ਵਰਗਾ ਜੀਵਨ ਦੇ ਦਿੰਦਾ ਆ। ਜਾਗਦਾ ਦੀਵਾ ਦੂਸਰੇ ਨੂੰ ਵੀ ਦੀਵੇ ਬੁਝੇ ਨੂੰ ਵੀ ਜਗਾ ਦਿੰਦਾ ਆ। ਪਰ ਇੱਕ ਗੱਲ ਆਖਾਂ, ਜਾਗਦਾ ਦੀਵਾ ਬੁਝੇ ਹੋਏ ਦੂਸਰੇ ਦੀਵੇ ਨੂੰ ਵੀ ਜਗਾ ਦਿੰਦਾ ਆ, ਪਰ ਦੂਸਰੇ ਦੀਵੇ ਦੇ ਜਗਣ ਦੀ ਇੱਕ ਸ਼ਰਤ ਵੀ ਆ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਜਾਗਦਾ ਦੀਵਾ ਦੂਸਰੇ ਬੁਝੇ ਹੋਏ ਦੀਵੇ ਨੂੰ ਜਗਾ ਦਿੰਦਾ ਨਾ, ਪਤਾ ਨਾ ਆਪਾਂ ਨੂੰ ਇਹ ਗੱਲ ਦਾ, ਪਰ ਉਸ ਦੀਵੇ 'ਚ ਤੇਲ ਹੋਵੇ। ਆਹ ਹੋਰ ਕੀ ਹੋਵੇ ਜੀ, ਤੇਲ ਹੋਵੇ ਦੀਵੇ 'ਚ ਅਤੇ ਨਾਲ ਕੀ ਹੋਵੇ, ਵੱਟੀ। ਇਹ ਬਾਣੀ 'ਚ ਬਚਨ ਆਇਆ ਹੈ, ਸ੍ਰੀ ਰਾਖਸ ਗੁਰੂ ਸਾਹਿਬ ਦਾ ਬਚਨ ਪੜਿਓ, ਸਾਂਝਾ ਕਰਦੇ ਹਾਂ ਪੰਕਤੀਆਂ, ਬਹੁਤੀ ਵਿਚਾਰ ਵਿਸਥਾਰ ਨਹੀਂ ਮੈਂ ਕਰਨਾ। ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਇਹਦੇ ਤੋਂ ਪਹਿਲਾਂ ਇੱਕ ਪੰਕਤੀ ਉਹ ਕੁਐਸਚਨ ਮਾਰ ਕੇ ਆ, ਪ੍ਰਸ਼ਨ ਕੀਤਾ ਉੱਥੇ, ਸਵਾਲ ਆ, ਇਹ ਤੇਲ ਦੀਵਾ ਕਿਉਂ ਜਲੈ, ਕਿਉਂ ਕਿਉਂ, ਅਤੇ ਅਗਲੀ ਪੰਕਤੀ ਸਾਰਾ ਕੁਛ ਦੱਸ ਕੇ ਇਉਂ ਜਲੈ। ਵੇਖੋ ਬਾਣੀ, ਪਹਿਲਾਂ ਸਵਾਲ ਕੀਤਾ ਇਹ ਤੇਲ ਦੀਵਾ ਕਿਉਂ ਜਲੈ, ਕਿਵੇਂ ਬਲੇ, ਅਤੇ ਜਦੋਂ ਜੁਗਤ ਦੱਸ ਦਿੱਤੀ ਫਿਰ ਮੇਰੇ ਸਤਿਗੁਰ ਕਹਿੰਦੇ ਇਉਂ ਜਲੈ, ਕਿਵੇਂ ਜਲੈ ਜੀ, ਅੱਖਰੀ ਅਰਥ ਸੁਣਿਓ, ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ। ਆਹ ਸਰੀਰ ਰੂਪੀ ਹਿਰਦਾ ਰੂਪੀ ਦੀਵਾ ਤਾਂ ਹੈਗਾ ਆਪਣੇ ਕੋਲ, ਹੈਗਾ ਨਾ ਜੀ, ਆਹ ਤਾਂ ਕਾਇਮ ਹੈ ਨਾ ਆਪਣਾ ਦੀਵਾ, ਆਹ ਹਿਰਦੇ ਦਾ ਮਨ ਰੂਪੀ ਅੰਤਸ਼ਕਰਨ ਰੂਪੀ ਦੀਵਾ ਤਾਂ ਹੈਗਾ ਨਾ ਆਪਣੇ ਕੋਲ, ਕੀ ਕਰੀਏ ਜੀ, ਹੁਣ ਜਗਾਉਣਾ ਇਹਦੇ 'ਚ, ਚਾਨਣ ਹੋਵੇ। ਪੋਥੀ ਪੁਰਾਣ ਕਮਾਈਐ, ਜਿਹੜੇ ਧਾਰਮਿਕ ਗ੍ਰੰਥ ਆ, ਧਾਰਮਿਕ ਸ਼ਬਦ ਆ, ਧਰਮ ਦੀਆਂ ਪੋਥੀਆਂ ਦਾ ਬਾਣੀ ਦਾ ਜਿਹੜਾ ਗਿਆਨ ਆ, ਆ ਖਿਆਲ ਨਾਲ ਤਿੰਨੇ ਚੀਜ਼ਾਂ ਸੁਣ ਲਿਓ। ਕਹਿੰਦੇ ਪੋਥੀ ਪੁਰਾਣ ਕਮਾਈਐ, ਪੋਥੀ ਪੁਰਾਣ ਦਾ ਮਤਲਬ ਧਾਰਮਿਕ ਪੁਸਤਕਾਂ ਦਾ, ਗ੍ਰੰਥਾਂ ਦਾ, ਬਾਣੀ ਦਾ, ਸ਼ਬਦ ਦਾ ਜਿਹੜਾ ਗਿਆਨ ਆ, ਇਹ ਇਸ ਦੀਵੇ ਵਿੱਚ ਪਾ ਲਾ ਤੇਲ। ਹੁਣ ਦੀਵੇ 'ਚ ਪਾ ਦਿੱਤਾ ਤੇਲ, ਜਗ ਪਏਗਾ ਨਹੀਂ, ਹਾਲੇ ਨਹੀਂ ਜਗਣਾ, ਦੀਵੇ 'ਚ ਤੇਲ ਪੈ ਗਿਆ, ਕਾਹਦਾ, ਧਾਰਮਿਕ ਪੁਸਤਕਾਂ ਬਾਣੀ ਦੇ ਗਿਆਨ ਦਾ ਤੇਲ ਪੈ ਗਿਆ, ਜਗਾਈਏ ਹੁਣ, ਕਹਿੰਦੇ ਨਾ ਹਾਲੇ ਨਹੀਂ ਜਗਣਾ। ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ, ਇਤ ਤਨ, ਇਸ ਤਨ ਦੇ ਵਿੱਚ ਭਉ ਵੱਟੀ, ਰੱਬ ਦੇ ਡਰ ਦੀ ਵੱਟੀ ਪਾ। ਬਾਣੀ ਦਾ ਗਿਆਨ ਹੋ ਗਿਆ ਤੇਲ, ਅਤੇ ਰੱਬ ਦੇ ਡਰ ਦੀ ਹੋ ਗਈ ਵੱਟੀ। ਜਗਪੂ ਦੀਵਾ ਜਗੂ, ਹਾਲੇ ਨਹੀਂ ਜੇ ਜਗਣਾ, ਕਿਉਂ ਭਲਾ, ਜਗਾਉਣ ਵਾਲੀ ਤੀਲੀ ਅੱਗ ਚਾਹੀਦੀ ਆ, ਹੈਗੀ। ਤਿੰਨੇ ਚੀਜ਼ਾਂ ਸੁਣਿਓ ਹੁਣ, ਤੇਲ, ਵੱਟੀ, ਅਗਨੀ। ਪੋਥੀ ਪੁਰਾਣ ਕਮਾਈਐ, ਤੇਲ ਹੋ ਗਿਆ ਏ, ਭਉ ਵੱਟੀ ਇਤ ਤਨ ਪਾਈਐ, ਹੁਣ ਕੀ ਚਾਹੀਦਾ ਜੀ ਜਗਾਉਣ ਵਾਸਤੇ, ਸੱਚ ਬੂਝਣ ਆਣ ਜਲਾਈਐ, ਸੱਚ ਨੂੰ ਬੁੱਝ ਲਵੇਂ, ਪੂਰਨ ਤੌਰ 'ਤੇ ਸੱਚ ਤੇਰੇ ਅੰਦਰ ਵੱਸ ਜਾਏ। ਸੱਚ ਦੀ ਅਗਨੀ ਹੋਵੇ, ਸੱਚ ਦੀ ਮਾਚਿਸ ਹੋਵੇ ਤੇਰੇ ਕੋਲ, ਰੱਬ ਦੇ ਡਰ ਦੀ ਵੱਟੀ ਹੋਵੇ ਇਹਦੇ 'ਚ, ਅਤੇ ਬਾਣੀ ਦੇ ਗਿਆਨ ਦਾ ਤੇਲ ਪਵੇ। ਅਤੇ ਸਤਿਗੁਰ ਕੀ ਕਹਿੰਦੇ ਫਿਰ ਚੌਥੀ ਪੰਕਤੀ, ਹੁਣ ਤਿੰਨੇ ਪੜ੍ਹ ਲਈਏ ਅਤੇ ਅੱਗੇ ਚੱਲੀਏ ਕਥਾ। ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ, ਇਉਂ। ਹੁਣ ਪਹਿਲਾਂ ਕਹਿੰਦੇ ਕਿਉਂ, ਹੁਣ ਕਹਿੰਦੇ ਕਿਉਂ ਤੋਂ ਇਉਂ ਜਲੈ। ਅਤੇ ਮਹਾਰਾਜ ਜੇ ਜਾਗ ਪਿਆ ਦੀਵਾ ਤਾਂ ਕੀ ਮਿਲੂਗਾ, ਪ੍ਰਾਪਤੀ ਕੀ ਹੈ, ਦੀਵਾ ਜਾਗ ਪਿਆ ਅੰਦਰ ਮਿਲੇਗਾ ਕੀ, ਦੀਵਾ ਤਾਂ ਜਾਗ ਪਿਆ, ਕਾਹਦੇ ਲਈ ਜਗਾਉਣਾ ਦੀਵਾ, ਕੋਈ ਨਾ ਕੋਈ ਚਾਨਣ ਕਰਨਾ ਪਊਗਾ, ਦੀਵਾ ਜਗਾਉਣ ਦਾ ਕਾਰਨ ਕੀ ਲੱਭਣਾ ਜੇ ਅੰਦਰੋਂ ਦੀਵਾ ਜਗਾ ਕੇ, ਬਈ ਜੇ ਸੌਣਾ ਤਾਂ ਦੀਵਾ ਬੁਝਾ ਦੇਈਦਾ, ਦੀਵਾ ਜਗਾਉਣਾ ਲੱਭਣਾ ਕੁਛ, ਤੁਰਨਾ ਫਿਰਨਾ ਕਿਤੇ ਜਾਂ ਤਾਂ ਹੀ ਜਗਾਉਣਾ, ਕੋਈ ਬੱਤੀ ਕਦੋਂ ਜਗਾਉਂਦੇ ਜੇ, ਹਨੇਰਾ ਕਦੋਂ ਚੰਗਾ ਲੱਗਦਾ ਸੌਣ ਵੇਲੇ, ਬੱਤੀ ਬੰਦ ਕਰ ਦਿਓ ਸੌਣਾ। ਜਿਹੜਾ ਅਗਿਆਨਤਾ ਦੇ ਹਨੇਰੇ 'ਚ ਆ ਸੁੱਤਾ ਵਾ, ਉਹ ਕਾਹਦੇ ਲਈ ਜਗਾਇਆ ਜੀ ਦੀਵਾ? ਕੀ ਲੱਭਣਾ ਅੰਦਰੋਂ? ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ। ਅੰਦਰ ਚਾਨਣ ਹੋ ਗਿਆ ਤੇ ਸਾਹਿਬ ਮਿਲ ਪਿਆ, ਰੱਬ ਮਿਲ ਪਿਆ। ਤੈਨੂੰ ਰੱਬ ਇਸ ਕਰਕੇ ਨਹੀਂ ਮਿਲਿਆ, ਨਹੀਂ ਪ੍ਰਾਪਤੀ ਨਹੀਂ ਝਲਕ ਪਈ, ਹਨੇਰੇ 'ਚ ਤੁਰਿਆ ਫਿਰਦਾ। ਦੀਵਾ ਜਗਿਆ ਨਹੀਂ, ਰੱਬ ਦੀ ਕਿਤੇ ਗੱਲ ਕਰਦਾ? ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੇ ਉਹ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਕਹਿ ਰਹੇ, ਨਿਰਮਲੰਗ ਸੰਤ ਸੰਗੇਣ, ਓਟ ਨਾਨਕ ਪਰਮੇਸ਼ਵਰ ਹੈ। ਰੱਬ ਦੇ ਪਿਆਰਿਆਂ ਨੂੰ ਪ੍ਰਭੂ ਦੀ ਹੀ ਓਟ ਹੈ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਵੀ ਜੀਵਨ ਸੋਹਣਾ ਬਣ ਜਾਂਦਾ, ਜੁੜਿਆ ਹੋਇਆਂ ਦੀ ਸੰਗਤ 'ਚ ਬਹਿ ਕੇ, ਕਿਉਂਕਿ ਉਹ ਜਗਦੇ ਦੀਵੇ ਦੀ ਤਰ੍ਹਾਂ ਸਾਡੇ ਅੰਦਰ ਸ਼ਰਧਾ ਪ੍ਰੇਮ ਭਾਵ ਉਹ ਭਾਉ ਭਾਵਨਾ ਸੱਚ ਸਾਡੇ ਅੰਦਰ ਵੀ ਹੋਵੇ ਤੇ ਤਾਂ ਵੀ ਅਸੀਂ ਜਗ ਸਕਦੇ ਹਾਂ।
ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ।
ਅੰਦਰ ਦੀ ਤਪਸ਼ ਮੁਕਾਉਣ ਵਾਸਤੇ ਕੀ ਕੁਝ ਵਰਤਦੇ ਆਪਾਂ? ਤਪਸ਼ ਮਿਟ ਜਾਏ, ਗਰਮੀ ਮਿਟ ਜਾਏ। ਚੰਦਨ ਚੰਦ, ਇੱਕ ਤੀਜੀ ਚੀਜ਼ ਅਸੀਂ ਸਰਦ ਰੁੱਤ, ਜਿਹੜੀ ਸਰਦੀ ਆ ਉਹਦੇ ਨਾਲ ਵੀ ਤਪਸ਼ ਮਿਟਦੀ ਆ। ਚੰਦਰਮਾ ਚੜਿਆ ਹੋਵੇ, ਚੰਦਰਮਾ ਠੰਡਾ ਗਿਣਿਆ ਗਿਆ, ਚੰਦਰਮਾ ਦੀ ਚਾਨਣੀ ਹੋਵੇ ਠੰਡੀ ਹੁੰਦੀ ਆ। ਚੰਦਨ ਇਹ ਵੀ ਬੜਾ ਠੰਡਾ, ਕਈ ਲੋਕ ਸਨਾਤਨੀ ਮਤ ਦੇ ਖਾਸ ਕਰਕੇ ਜਿਹੜੇ ਲੋਕ ਆ ਉਹ ਚੰਦਨ ਦਾ ਕਈ ਟਿਕਾ ਲਾਉਂਦੇ ਆ, ਉਹ ਕਹਿੰਦੇ ਠੰਡਕ ਦਿੰਦਾ, ਚੰਦਨ ਠੰਡਾ ਹੁੰਦਾ ਵਾ। ਸਤਿਗੁਰ ਕਹਿੰਦੇ ਓਏ ਅੰਦਰ ਦੀ ਤਪਸ਼ ਕੌਣ ਮੁਕਾਊਗਾ? ਆ ਬਾਹਰ ਸਨੋਹ ਪੈ ਰਹੀ, ਬਰਫ਼ ਪੈ ਰਹੇ, ਬਾਹਰ ਦੀ ਤਪਸ਼ ਤਾਂ ਮਿਟ ਗਈ, ਚੰਦਨ ਦੇ ਨਾਲ ਮਿਟ ਗਈ। ਬਾਹਰ ਕੋਈ ਠੰਡ ਦੇ ਦਿਨ ਆ ਗਏ, ਸਰਦੀ ਦੇ, ਤਾਂ ਮਿਟ ਗਈ। ਚੰਦਰਮਾ ਚੜਿਆ, ਚੰਦਰਮਾ ਦੀ ਚਾਨਣੀ ਠੰਡੀ, ਤਾਂ ਮਿਟ ਗਈ ਬਾਹਰਲੀ ਤਪਸ਼। ਕਹਿੰਦੇ ਜਿਹੜੀ ਤੇਰੇ ਅੰਦਰ ਮੱਚਦਾ ਤ੍ਰਿਸ਼ਨਾ ਚਿੰਤਾ ਝੋਰੇ ਫਿਕਰ ਵਿਸ਼ਿਆਂ ਵਿਕਾਰਾਂ ਦੀ ਤਪਸ਼ ਅੱਗ ਮੱਚਦੀ ਜਿਹੜੀ ਤੇਰੇ ਅੰਦਰ, ਉਹਨੂੰ ਠੰਡ ਕੌਣ ਪਾਊਗਾ? ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਕਾਮ ਦਾ ਅਰਥ ਵਾ ਤਪਸ਼, ਮੂਲ ਨਾ ਮਿਟਈ ਰੰਚਕ ਮਾਤਰ ਵੀ, ਮੂਲ ਉੱਕਾ ਹੀ ਬਿਲਕੁਲ ਨਹੀਂ, ਤੇਰੇ ਅੰਦਰ ਦੀ ਤਪਸ਼ ਮੁੱਕ ਸਕਦੀ ਨਾ ਚੰਦਰਮਾ ਨਾਲ, ਨਾ ਚੰਦਨ ਨਾਲ, ਤੇ ਨਾ ਸਰਦੀ ਦੀ ਰੁੱਤ ਨਾਲ। ਸਨੋਹ ਪੈ ਰਹੀ ਹੋਵੇ ਅੰਦਰ ਮੱਚਦਾ ਤ੍ਰਿਸ਼ਨਾ ਦੀ ਅੱਗ 'ਚ, ਅੰਦਰ ਮੱਚਦਾ ਚਿੰਤਾ ਝੋਰਿਆਂ 'ਚ, ਕਾਹਦੇ ਨਾਲ ਮਿਟੇਗੀ ਜੀ ਅੰਦਰ ਦੀ ਤਪਸ਼?
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸੀਤਲ ਥੀਵੈ ਨਾਨਕਾ, ਥੀਵੈ ਦਾ ਅਰਥ ਹੋ ਜਾਣਾ, ਸੀਤਲ ਥੀਵੈ ਸੀਤਲ ਹੋ ਜਾਈਦਾ ਆ, ਠੰਡੇ ਹੋ ਜਾਈਦਾ, ਸ਼ਾਂਤੀ ਮਿਲ ਜਾਂਦੀ ਹੈ। ਕਦੋਂ? ਜਪੰਦੜੋ ਹਰ ਨਾਮ, ਜਦੋਂ ਪਰਮਾਤਮਾ ਦਾ ਨਾਮ ਜਪੀਦਾ। ਭਾਵ ਮਨ ਦੀ ਸ਼ਾਂਤੀ, ਮਨ ਦਾ ਟਿਕਾ ਪਰਮੇਸ਼ਰ ਦੇ ਨਾਮ ਜਪਣ ਨਾਲ ਹੀ ਮਿਲਦਾ ਹੈ, ਪ੍ਰਾਪਤ ਹੁੰਦਾ ਹੈ।
ਪੌਣੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ।
ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਦੀ ਓਟ ਤੱਕੀ, ਉਧਰੇ ਸਗਲ ਜਨ, ਸਗਲ ਜਨ ਦਾ ਮਤਲਬ ਉਹ ਸਾਰੇ ਦੇ ਸਾਰੇ ਪ੍ਰਭੂ ਦੇ ਪਿਆਰੇ ਉਧਰ ਗਏ, ਉਧਾਰ ਹੋ ਗਿਆ, ਤਰ ਗਏ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਸਿਮਰਨ ਰੂਪੀ ਚਰਨਾ ਕਮਲਾਂ ਦੀ ਓਟ ਲਈ, ਆਸਰਾ ਲਿਆ।
ਸੁਨ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ।
ਪਰਮੇਸ਼ਰ ਦੇ ਪਿਆਰੇ ਨਿਰੰਕਾਰ ਵਾਹਿਗੁਰੂ ਦਾ ਪ੍ਰਤਾਪ ਸੁਣ ਕੇ, ਕੰਨਾਂ ਨਾਲ ਸੁਣਿਆ ਹਿਰਦੇ 'ਚ ਵਸਾ ਲਿਆ, ਪ੍ਰਭੂ ਦੀ ਸ਼ੋਭਾ ਕੰਨਾਂ ਨਾਲ ਸੁਣੀ ਦਿਲ 'ਚ ਵਸਾ ਲਈ, ਕੰਨਾਂ ਨਾਲ ਪ੍ਰਭੂ ਦੀ ਬਾਣੀ ਸੁਣੀ ਦਿਲ 'ਚ ਵਸਾ ਲਈ। ਸੁਣ ਪ੍ਰਤਾਪ ਗੋਬਿੰਦ, ਗੋਬਿੰਦ ਨਿਰੰਕਾਰ ਪਰਮਾਤਮਾ ਦਾ ਪ੍ਰਤਾਪ ਮਹਿਮਾ ਵਡਿਆਈ ਸ਼ੋਭਾ ਸੁਣ ਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਨ ਕੀ ਬਣ ਗਿਆ? ਨਿਰਭਉ ਭਏ ਮਨ, ਉਹ ਮਨ ਕਰਕੇ ਨਿਰਭਉ ਹੋ ਗਏ, ਰੱਬ ਵੀ ਨਿਰਭਉ ਹੋ, ਜਿਨ੍ਹਾਂ ਦੇ ਦਿਲ 'ਚ ਵਸ ਗਿਆ ਉਹ ਵੀ ਨਿਰਭਉ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਨਡਰ ਹੋ ਗਏ ਉਹ ਰੱਬ ਦੇ ਪਿਆਰੇ ਵੀ।
ਤੋਟ ਨਯਾ ਵੈ ਮੂਲ ਸੰਚਿਆ ਨਾਮ ਧਨ।
ਉਹਨਾਂ ਦੇ ਜੀਵਨ ਵਿੱਚ ਰੰਚਕ ਮਾਤਰ ਵੀ ਕਦੇ ਤੋਟ ਕਮੀ ਨਹੀਂ ਆ ਸਕਦੀ, ਉਹਨਾਂ ਦੇ ਜੀਵਨ 'ਚ ਘਾਟਾ ਨਹੀਂ ਪੈ ਸਕਦਾ ਕਦੇ। ਕਿਉਂ? ਸੰਚਿਆ ਨਾਮ ਧਨ, ਸੰਚਿਆ ਦਾ ਅਰਥ ਹੁੰਦਾ ਇਕੱਠਾ ਕੀਤਾ, ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਧਨ ਇਕੱਠਾ ਕੀਤਾ, ਉਹਨਾਂ ਦੀ ਜ਼ਿੰਦਗੀ 'ਚ ਕਦੇ ਤੋਟ ਨਹੀਂ ਹੈ। ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ, ਵੱਧ ਦੋ ਜਾਈ ਇਹੋ ਧਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਸ ਲਈ ਉਹਨਾਂ ਦੇ ਜੀਵਨ 'ਚ ਕਦੇ ਤੋਟ ਘਾਟਾ ਨਹੀਂ ਹੈ ਜੀ।
ਸੰਤ ਜਨਾ ਸਿਉ ਪਾਈ ਹੈ, ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਪਰ ਇਹੋ ਜੇ ਪਰਮੇਸ਼ਰ ਦੇ ਪਿਆਰਿਆਂ ਦਾ ਸੰਗ, ਸੰਗ ਦਾ ਮਤਲਬ ਸੰਗਤ, ਪਾਈਐ ਵੱਡਾ ਪੁੰਨ, ਚੰਗੇ ਕਿਤੇ ਪੁੰਨ ਕੀਤੇ ਹੋਣ, ਕੋਈ ਚੰਗੇ ਕਰਮ ਹੋਣ ਸਾਡੇ ਕੋਲ, ਸਾਡੇ 'ਤੇ ਚੰਗੀ ਕੋਈ ਮਾਲਕ ਦੀ ਬਖਸ਼ਿਸ਼ ਭਾਗ ਹੋਣ, ਤੇ ਤਾਂ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਆ। ਭਾਵ ਜਿਹੜੇ ਨਾਮ ਸਿਮਰਨ ਵਿੱਚ ਜੁੜੇ, ਭੇਖੀ ਪਖੰਡੀ ਤੇ ਦੁਨੀਆਂ 'ਚ ਬਹੁਤ ਹੋ ਸਕਦੇ ਆ, ਪਰ ਜੁੜਿਆਂ ਹੋਇਆਂ ਦੀ ਸੰਗਤ ਜਿਹੜੀ ਆ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਵੱਡੇ ਪੁੰਨ, ਚੰਗੇ ਭਾਗ, ਚੰਗੀ ਕਿਸਮਤ ਹੈ।
ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣਾ।
ਉਹ ਫਿਰ ਪਰਮੇਸ਼ਰ ਦੇ ਪਿਆਰੇ ਅੱਠੇ ਪੈਰ ਨਿਰੰਕਾਰ ਪਰਮਾਤਮਾ ਨੂੰ ਧਿਆਉਂਦੇ ਆ। ਆਠ ਪੈਰ ਹਰ ਧਿਆਏ, ਅੱਠੇ ਪੈਰ 24 ਘੰਟੇ ਨਿਰੰਕਾਰ ਪਰਮਾਤਮਾ ਨੂੰ ਧਿਆਉਂਦੇ ਨੇ। ਹਰ ਜਸ ਨਿਤ ਸੁਣ, ਤੇ ਨਿਤ ਹੀ ਪਰਮਾਤਮਾ ਦਾ ਜਸ, ਉਹਦੀ ਮਹਿਮਾ ਵਡਿਆਈ ਸੁਣਦੇ ਹਨ।
ਸਲੋਕ ਦਇਆ ਕਰਨੰ ਦੁੱਖ ਹਰਨੰ ਉਚਰੰਗ ਨਾਮ ਕੀਰਤਨ ਹੈ।
ਅਗਲੇ ਸ਼ਬਦ ਵਿੱਚ ਦਾਤਾ ਜੀ ਫੁਰਮਾਨ ਕਰਦੇ ਨੇ, ਦਇਆ ਕਰਨੰ ਦੁੱਖ ਹਰਨੰ ਉਚਰਣੰ ਨਾਮ ਕੀਰਤਨ ਹੈ। ਜਿਹੜੇ ਪਰਮੇਸ਼ਰ ਦੀ ਕੀਰਤੀ ਕਰਦੇ, ਕੀਰਤਨ ਹੈ ਦਾ ਅਰਥ ਹੈ ਕੀਰਤੀ ਕਰਨੀ, ਜਸ ਕਰਨਾ। ਜਿਹੜੇ ਨਿਰੰਕਾਰ ਪਰਮੇਸ਼ਰ ਦਾ ਜਸ ਕਰਦੇ ਆ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜਿਹੜੇ ਜੁੜੇ ਹੋਏ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਜਿਹੜੇ ਆਪਣੀ ਰਸਨਾ ਤੋਂ ਉਚਾਰਨ ਕਰਦੇ ਆ, ਅਕਾਲ ਪੁਰਖ ਉਹਨਾਂ 'ਤੇ ਦਇਆ ਕਰਦਾ ਹੈ। ਦਇਆ ਕਰਨੰਗ, ਪਰਮਾਤਮਾ ਦੇ ਦਇਆ ਕਰਨ ਦੀ ਕੀ ਨਿਸ਼ਾਨੀ ਹੈ ਜੀ? ਵੀ ਰੱਬ ਨੇ ਉਹਨਾਂ 'ਤੇ ਦਇਆ ਕੀਤੀ ਹੈ। ਕਹਿੰਦੇ ਦਇਆ ਕਰਨੰਗ ਦੁੱਖ ਹਰਨੰਗ, ਉਹਨਾਂ ਦੇ ਸਾਰੇ ਦੁੱਖ ਹਰੇ ਜਾਂਦੇ ਆ, ਨਾਸ਼ ਹੋ ਜਾਂਦੇ ਆ। ਭਾਵ ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ। ਪਰਮੇਸ਼ੁਰ ਦੇ ਪਿਆਰੇ ਨਾਮ ਹੀ ਜਪਦੇ ਅਤੇ ਰੱਬ ਦੀ ਕੀਰਤੀ ਕਰਦੇ ਹਨ ਅਤੇ ਦੁੱਖਾਂ ਤੋਂ ਦੂਰ ਰਹਿੰਦੇ ਨੇ।
ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ।
ਦਇਆਲ ਪੁਰਖ ਭਗਵਾਨ ਹੈ, ਉਹ ਪਰਮਾਤਮਾ ਉਹਨਾਂ 'ਤੇ ਦਿਆਲੂ ਆ, ਪਰਮਾਤਮਾ ਉਹਨਾਂ 'ਤੇ ਬਖਸ਼ਿਸ਼ ਕਰਦਾ, ਕਿਰਪਾ ਕਰਦਾ। ਨਾਨਕ ਲਿਪਤ ਨਾ ਮਾਇਆ, ਉਹ ਫਿਰ ਮਾਇਆ ਵਿੱਚ ਲਿਪਤ ਨਹੀਂ ਹੁੰਦੇ। ਲਿਪਤ ਮਤਲਬ ਲੁਭਾਏ ਮਾਨ, ਲਿਪਟਦੇ ਨਹੀਂ। ਹੋਰ ਠੇਠ ਸ਼ਬਦਾਂ 'ਚ ਅਰਥ ਕਰਨਾ ਹੋਏ, ਉਹ ਮਾਇਆ ਦੀ ਕਾਲਖ ਅਤੇ ਮੋਹ, ਮਾਇਆ ਦੇ ਚਿੱਕੜ ਵਿੱਚ ਲਿਬੜਦੇ ਨਹੀਂ ਗੇ। ਫਿਰ ਭਾਵ ਰਹਿੰਦੇ ਮਾਇਆ ਪਦਾਰਥਾਂ 'ਚ, ਪਰਿਵਾਰ 'ਚ, ਦੁਨੀਆਂ 'ਚ, ਪਰ ਸੁਰਤ ਕਰਕੇ, ਧਿਆਨ ਕਰਕੇ ਮੋਹ ਮਾਇਆ ਅਤੇ ਪਦਾਰਥਵਾਦ ਤੋਂ ਉੱਚੇ ਉੱਠ ਕੇ ਰਹਿੰਦੇ ਆ। ਲੁਭਾਏ ਮਾਨ ਨਹੀਂ ਆ, ਉਹ ਮੋਹ ਮਾਇਆ ਦੀ ਕਾਲਖ 'ਚ ਲਿਬੜਦੇ ਨਹੀਂ ਆ। ਕੌਣ? ਦਇਆਲ ਪੁਰਖ ਭਗਵਾਨ ਹੈ, ਜਿਨ੍ਹਾਂ 'ਤੇ ਪ੍ਰਭੂ ਦਿਆਲੂ ਹੈ, ਨਾਮ ਸਿਮਰਨ ਵਿੱਚ ਜਿਹੜੇ ਜੁੜੇ ਹਨ।
ਪਾਏ ਬਲੰਦੜੀ ਬੁੱਜ ਗਈ ਰਖੰਦੜੋ ਪ੍ਰਭ ਆਪ।
ਪਾਹੇ ਸ਼ਬਦ ਅੱਗ ਵਾਸਤੇ ਵਰਤਿਆ ਹੈ ਬਾਣੀ 'ਚ। ਪਾਹੇ ਬਲੰਦੜੀ ਬੁੱਝ ਗਈ, ਉਹਨਾਂ ਦੇ ਅੰਦਰੋਂ ਮੱਚਦੀ ਹੋਈ ਅੱਗ, ਵਿਸ਼ਿਆਂ, ਵਿਕਾਰਾਂ, ਪਾਪਾਂ, ਮੋਹ, ਮਮਤਾ ਦੀ ਸਾਰੀ ਬੁੱਝ ਗਈ। ਰਖੰਦੜੋ ਪ੍ਰਭ ਆਪ, ਕਿਉਂਕਿ ਰੱਖਣ ਵਾਲਾ ਉਹਨਾਂ ਨੂੰ ਪਰਮਾਤਮਾ ਆਪ ਉਹਨਾਂ ਦੇ ਸਿਰ 'ਤੇ ਰੱਖਾ ਹੈ।
ਜਿਹਨੂੰ ਪਾਈ ਮੇਦਨੀ ਨਾਨਕ ਸੋ ਪ੍ਰਭ ਆ ਜਾਪ।
ਜਿਸ ਨਿਰੰਕਾਰ ਪਰਮਾਤਮਾ ਨੇ ਉਪਾਈ ਮੇਦਨੀ, ਮੇਦਨੀ ਸ੍ਰਿਸ਼ਟੀ ਨੂੰ ਕਹਿੰਦੇ ਆ, ਜਿਨ ਉਪਾਈ ਪੈਦਾ ਕੀਤੀ, ਮੇਦਨੀ ਸਾਰੀ ਸ੍ਰਿਸ਼ਟੀ। ਜਿਹੜੇ ਨਿਰੰਕਾਰ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ, ਸਾਰਿਆਂ ਨੂੰ ਰਿਜਕ ਵੀ ਦਿੰਦਾ, ਪਾਲਣ ਪੋਸ਼ਣ ਵੀ ਕਰਦਾ, ਧਿਆਨ ਵੀ ਰੱਖਦਾ, ਸਾਰਿਆਂ ਦੀ ਸਾਰ ਵੀ ਲੈਂਦਾ। ਗੁਰੂ ਅਰਜਨ ਦੇਵ ਕਹਿੰਦੇ ਨਾਨਕ ਸੋ ਪ੍ਰਭ ਜਾਪ, ਐਸੇ ਨਿਰੰਕਾਰ ਪ੍ਰਭੂ ਨੂੰ ਜਪਿਆ ਕਰ, ਉਸ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਿਆ ਕਰ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਕੀਤਾ, ਸਾਰਿਆਂ ਦੀ ਸੰਭਾਲ ਵੀ ਕਰਦਾ, ਸਾਰਿਆਂ ਦਾ ਮਾਲਕ ਹੈ, ਉਸ ਪ੍ਰਭੂ ਨੂੰ ਜਪਿਆ ਕਰ ਬੰਦਿਆ।
ਪੌਣੀ ਜਾਂ ਪ੍ਰਭੈ ਦਇਆਲ ਨਾ ਵਿਆਪੈ ਮਾਇਆ।
ਜਿਨ੍ਹਾਂ 'ਤੇ ਨਿਰੰਕਾਰ ਪਰਮਾਤਮਾ ਦਿਆਲੂ ਹੋ ਗਿਆ, ਨਾ ਵਿਆਪੈ ਮਾਇਆ। ਜਿਹੜਾ ਸ਼ਬਦ ਸਲੋਕ ਦੇ ਵਿੱਚ ਆਇਆ ਸੀ ਨਾ ਬਚਨ, ਉਹ ਪੌੜੀ 'ਚ ਉਹਦੀ ਵਿਆਖਿਆ ਕਰਦੇ ਆ। ਜਾਂ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ, ਜਿਨ੍ਹਾਂ 'ਤੇ ਪ੍ਰਭੂ ਦਿਆਲੂ ਹੋ ਗਿਆ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਭਾਵ ਉਹ ਮੋਹ ਮਾਇਆ ਦੇ ਅਸਰ ਥੱਲੇ ਨਹੀਂ ਆਉਂਦੇ।
ਕੋਟ ਅਗਾ ਗੈ ਨਾਸ ਹਰ ਇੱਕ ਧਿਆਇਆ।
ਕਰੋੜਾਂ ਹੀ ਉਹਨਾਂ ਦੇ ਪਾਪ, ਕੋਟ ਅਗਾ ਗਏ ਨਾਸ, ਕਰੋੜਾਂ ਹੀ ਪਾਪ ਉਹਨਾਂ ਦੇ ਨਾਸ਼ ਹੋ ਗਏ ਹਰ ਇੱਕ ਧਿਆਇਆ, ਜਿਨ੍ਹਾਂ ਨੇ ਇੱਕ ਨਿਰੰਕਾਰ ਪਰਮਾਤਮਾ ਨੂੰ ਧਿਆਇਆ ਜਪਿਆ ਹੈ।
ਨਿਰਮਲ ਪੈ ਸਰੀਰ ਜਨ ਧੂਰੀ ਨਾਇਆ।
ਉਹਨਾਂ ਦੇ ਸਰੀਰ ਵੀ ਨਿਰਮਲ ਹੋ ਗਏ, ਜਨ ਧੂਰੀ ਨਾਇਆ, ਜਿਨ੍ਹਾਂ ਨੇ ਪਰਮੇਸ਼ੁਰ ਪਰਮਾਤਮਾ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ 'ਚ ਨਹਾਇਆ। ਨਹਾਇਆ ਦਾ ਭਾਵ ਇਹ ਨਹੀਂ ਵੀ ਉਹਨਾਂ ਦੇ ਪੈਰਾਂ ਨਾਲੋਂ ਮਿੱਟੀ ਲਾ ਕੇ ਅਤੇ ਪਾਣੀ 'ਚ ਰਲਾ ਕੇ ਅਤੇ ਉਹਦੇ ਨਾਲ ਨਹਾਉਣਾ ਵਾ, ਜਨ ਧੂਰੀ ਨਹਾਇਆ ਅੱਖਰੀ ਅਰਥ ਇਹ ਹੀ ਆ, ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰਦੇ ਆ, ਮਤਲਬ ਅੱਤ ਦੀ ਨਿਮਰਤਾ ਨਾਲ, ਆਪਾ ਗਵਾ ਕੇ, ਮੈਂ ਮੇਰੀ ਖਤਮ ਕਰਕੇ, ਹਉਮੇ ਹੰਕਾਰ ਤੋਂ ਰਹਿਤ ਹੋ ਕੇ, ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਅਤੇ ਨਿਮਰਤਾ ਨਾਲ ਉਹਨਾਂ ਦੀ ਸੇਵਾ ਕਰਦੇ ਆ। ਇਹ ਆ ਭਾਵ ਇਹਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਸਰੀਰ ਵੀ ਨਿਰਮਲ ਹੋ ਜਾਂਦਾ ਹੈ।
ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ।
ਉਹਨਾਂ ਦਾ ਮਨ ਵੀ ਤੇ ਤਨ ਵੀ, ਮਨ ਤਨ ਪਏ ਸੰਤੋਖ, ਸੰਤੋਖੀ ਹੋ ਗਏ, ਮਨ ਕਰਕੇ ਵੀ ਤਨ ਕਰਕੇ ਵੀ ਪੂਰਨ ਪ੍ਰਭ ਪਾਇਆ। ਕੌਣ? ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਵਾ, ਸੰਤੋਖੀ ਹੋ ਗਏ, ਸ਼ਾਂਤੀ ਆ ਗਈ ਉਹਨਾਂ ਦੇ ਜੀਵਨ, ਟਕਾ ਆ ਗਿਆ, ਸਹਿਜ ਆ ਗਿਆ। ਉਹਨਾਂ ਦੇ ਰਸਨਾ ਤੋਂ ਕੋਈ ਵੀ ਬਚਨ ਨਿਕਲਦਾ ਉਹ ਮਿਠਾਸ ਭਰਿਆ ਬੋਲ ਹੋਏਗਾ। ਇਹ ਸੱਚ ਜੇ ਜਿਹੜੇ ਮਨ ਕਰਕੇ ਹਿਰਦਾ ਕਰਕੇ ਸੰਤੋਖੀ ਹਨ, ਜਿਹੜੇ ਅੰਦਰੋਂ ਸੱਜਣੋਂ ਟੇਕ ਗਏ ਆ, ਉਹਨਾਂ ਦੀ ਰਸਨਾ ਦਾ ਨਿਕਲਿਆ ਬੋਲ ਤੁਹਾਨੂੰ ਟਕਾ ਦਿੰਦਾ ਜੇ। ਇਹ ਸੱਚ ਜੇ ਅਤ ਕਥਨੀ ਨਾ ਸਮਝੋ ਇਹਨੂੰ। ਜਿਹੜਾ ਟਿਕਿਆ ਹੋ ਨਾ ਐ ਸਹਿਜ ਅੰਦਰ ਭਿੱਜਾ, ਮੂੰਹੋਂ ਤਾਂ ਨਹੀਂ ਉਹ ਦੱਸਦਾ ਵੀ ਮੇਰੇ ਕੋਲ ਕੁਝ ਹੈਗਾ, ਪਰ ਉਹਦਾ ਮੱਥਾ ਨਾ ਜਿਹੜਾ ਮੈਂ ਬਾਣੀ 'ਚ ਪੜਿਆ ਬਚਨੇ, ਬਾਣੀ ਤੋਂ ਬਾਹਰ ਕੁਛ ਨਹੀਂ ਜੇ, ਸਾਰਾ ਕੁਝ ਬਾਣੀ 'ਚ। ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ। ਕਿਸੇ ਮਾੜੇ ਬੰਦੇ ਨੂੰ ਕੋਈ ਹੀਰਾ ਲੱਭ ਜੇ ਨਾ ਕਿਤੇ, ਹੀਰਾ ਉਹਨੂੰ ਪਤਾ ਲੱਗ ਜੇ ਵੀ ਇਹ ਕਰੋੜਾਂ ਰੁਪਈਆਂ ਦਾ ਵਾ, ਹੈ ਵਿਚਾਰਾ ਗਰੀਬ ਅਤੇ ਕਰੋੜਾਂ ਰੁਪਈਆਂ ਦਾ ਹੀਰਾ ਲੱਭ ਪਿਆ ਉਹਨੂੰ, ਅਤੇ ਕਿਸੇ ਨੇ ਦੱਸਿਆ ਵੀ ਇਹ ਕਰੋੜਾਂ ਰੁਪਈਆਂ ਦਾ ਮਾਲਕ ਬਣ ਗਿਆ ਤੂੰ, ਉਹ ਭਾਵੇਂ ਜਿੰਨਾ ਮਰਜ਼ੀ ਜੇਬ 'ਚ ਘੁੱਟ ਘੁੱਟ ਕੇ ਰੱਖੇ ਵੀ ਕਿਸੇ ਨੂੰ ਪਤਾ ਨਾ ਲੱਗੇ, ਉਹਦਾ ਮੱਥਾ ਹੀ ਦੱਸੀ ਜਾਣਾ ਵੀ ਤੈਨੂੰ ਅੱਜ ਕੁਝ ਲੱਭਾ। ਲੱਗ ਜਾਂਦਾ ਨਾ ਜੀ ਪਤਾ, ਕਿਸੇ ਬੰਦੇ ਨੂੰ ਕੋਈ ਖੁਸ਼ੀ ਮਿਲੀ ਹੋਏ, ਜਿੰਨੀ ਮਰਜ਼ੀ ਲੁਕਾ ਕੇ ਰੱਖੇ ਭਾਵੇਂ, ਉਹਦਾ ਮੱਥਾ, ਉਹਦਾ ਚਿਹਰਾ, ਉਹਦੇ ਬੋਲ, ਉਹਦੀ ਦੇਖਣੀ ਜਿਹੜੀ, ਉਹ ਤੁਹਾਨੂੰ ਦੱਸ ਦੇ ਤੈਨੂੰ ਲੱਭਾ ਅੱਜ ਕੁਝ, ਅੱਜ ਮਿਲਿਆ ਕੁਛ ਤੈਨੂੰ। ਕਹਿਣ ਦਾ ਭਾਵ ਮੱਥਾ ਦੱਸਦਾ, ਰੱਬ ਦੇ ਪਿਆਰੇ ਵੀ ਹੈ ਨਾ ਜਿਹੜੇ, ਉਹਨਾਂ ਦਾ ਮੱਥਾ ਦੱਸਦਾ ਵੀ ਬੰਦਗੀ ਵਾਲਾ, ਭਗਤੀ ਵਾਲਾ, ਉਹਨਾਂ ਦੇ ਕੋਲ ਬਹਿ ਕੇ ਤੁਹਾਨੂੰ ਸ਼ਾਂਤੀ ਮਿਲਦੀ, ਟਕਾ ਮਿਲਦਾ। ਬਾਣੀ ਸਿਮਰਨ ਭਗਤੀ ਜਿਹਨਾਂ ਦੇ ਹਿਰਦੇ 'ਚ ਵੱਸ ਗਈ ਆ, ਉਹ ਮਾਲਕ ਨਿਰੰਕਾਰ ਵਾਹਿਗੁਰੂ ਦਾ ਰੂਪ ਹੋ ਗਏ। ਆ ਹੁਣੇ ਗਿਆਨੀ ਜੀ ਹੋਰਾਂ ਦਾ ਬਚਨ ਚੱਲ ਰਿਹਾ ਸੀ, ਗਿਆਨੀ ਲਖਵਿੰਦਰ ਸਿੰਘ ਹੋਰਾਂ ਨਾਲ। ਸੱਚ ਜੇ ਆਪਾਂ ਤਾਂ ਸਿੱਖ ਹਨ, ਇਨਸਾਨ ਆ ਆਪਾਂ, ਸਾਡੇ 'ਤੇ ਬਾਣੀ ਦਾ ਅਸਰ ਹੋਣਾ ਤਾਂ ਹੈ ਹੀ ਆ। ਦਰਖਤਾਂ ਦੇ ਉੱਤੇ ਅਸਰ ਹੋ ਗਿਆ, ਦਰਖਤਾਂ 'ਤੇ ਰੁੱਖਾਂ ਨੇ ਬਾਣੀ ਸੁਣ ਲਈ। ਭਾਈ ਵੀਰ ਸਿੰਘ ਨੂੰ ਮੈਂ ਪੜ੍ਹਿਆ, ਭਾਈ ਵੀਰ ਸਿੰਘ ਹੋਰੀ ਇੱਕ ਜਗ੍ਹਾ 'ਤੇ ਪਤਾ ਕੀ ਲਿਖਦੇ ਆ ਜੀ, ਕਹਿੰਦੇ ਜਦੋਂ ਬਾਬਾ ਨਾਨਕ ਗਾਉਂਦਾ ਸੀ ਨਾ, ਬਾਬਾ ਨਾਨਕ ਗਾਉਂਦਾ ਸੀ ਮੇਰਾ ਸਤਿਗੁਰ, ਮਰਦਾਨਾ ਰਬਾਬ ਵਜਾਉਂਦਾ ਸੀ, ਦਰਖਤਾਂ 'ਤੇ ਬੈਠੇ ਪੰਛੀਆਂ ਦੀਆਂ ਸਮਾਧੀਆਂ ਲੱਗ ਜਾਂਦੀਆਂ ਸਨ, ਝੂਮਣ ਲੱਗ ਪੈਂਦੇ ਸੀ ਜਿਵੇਂ ਬਾਬੇ ਦੀ ਬਾਣੀ। ਕਦੇ ਸੋਚ ਕੇ ਵੇਖਿਓ ਸੱਜਣੋ, ਮੇਰਾ ਗੁਰੂ ਨਾਨਕ ਸ਼ਹਿਨਸ਼ਾਹ ਗਾਉਂਦਾ ਹੋਵੇ ਖਸਮ ਦੀ ਬਾਣੀ, ਅਤੇ ਕੀ ਜਿਤਨੇ ਵੀ ਆਲੇ ਦੁਆਲੇ ਹੋਣਗੇ, ਕੀ ਨਹੀਂ ਟਿਕਦੀ ਹੋਊ ਸੁਰਤ ਉਹਨਾਂ ਦੀ, ਨਹੀਂ ਟਿਕਦੀ ਹੋਊਗੀ, ਨਹੀਂ ਆਉਂਦਾ ਹੋਊਗਾ ਆਨੰਦ ਉਹਨਾਂ ਨੂੰ। ਗੁਰੂ ਨਾਨਕ ਦੀ ਰਸਨਾ ਗਾਵੇ। ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਯੂਪੀ ਦੇ ਵਿੱਚ ਨਾ, ਯੂਪੀ 'ਚ, ਇੰਡੀਆ 'ਚ ਇੱਕ ਸਟੇਟ ਆ ਉੱਤਰ ਪ੍ਰਦੇਸ਼, ਉੱਥੇ ਇੱਕ ਅਸਥਾਨ ਆ ਗੁਰਦੁਆਰਾ ਰੀਠਾ ਸਾਹਿਬ। ਇੱਕ ਵਾਰੀ ਮੈਂ ਤੁਹਾਡੇ ਨਾਲ ਬਚਨ ਸਾਂਝਾ ਕੀਤਾ ਸੀ, ਕਾਫੀ ਦੇਰ ਪਹਿਲਾਂ, ਕਈ ਸਾਲ ਹੋ ਗਏ ਇੱਥੇ ਇਸੇ ਸਟੇਜ ਤੋਂ। ਸੱਜਣੋ ਇਹ ਸੱਚ ਜੇ ਜਦੋਂ ਕਦੇ ਅੱਜ ਵੀ ਮੈਂ ਰੀਠਾ ਸਾਹਿਬ ਜਾਵਾਂ ਨਾ, ਉੱਥੇ ਰੀਠੇ ਦਾ ਦਰਖਤ ਆ, ਉਹ ਜਿਹੜਾ ਰੀਠੇ ਦਾ ਬੂਟਾ ਵਾ, ਦਰਖਤ ਆ ਜਿਹੜਾ, ਉਹਦੇ ਇੱਕ ਪਾਸੇ ਦੇ ਰੀਠੇ ਮਿੱਠੇ ਆ ਅਤੇ ਦੂਜੇ ਪਾਸੇ ਦੇ ਕੌੜੇ ਆ, ਮੁੱਢ ਇੱਕੋ ਹੀ ਆ ਉਹਦਾ, ਮੁੱਢ ਇੱਕੋ ਹੀ ਆ, ਤਣਾ ਵੀ ਇੱਕੋ ਹੀ ਆ। ਅੱਜ ਵੀ ਅੱਜ ਦੀ ਤਰੀਕ 'ਚ ਹੋਣ ਗੱਲ ਕਰ ਰਿਹਾ, ਸੁਣੀਆਂ ਗੱਲਾਂ ਨਹੀਂ, ਇੱਕ ਪਾਸੇ ਦੇ ਮਿੱਠੇ ਦੂਜੇ ਪਾਸੇ ਦੇ ਕੌੜੇ ਆ ਜਿਹੜੇ ਰੀਠੇ ਲੱਗਦੇ ਉਹਨੂੰ। ਮੈਨੂੰ ਇੰਝ ਮਹਿਸੂਸ ਹੁੰਦਾ ਜਦੋਂ ਕਦੇ ਜਾਵਾਂ ਨਾ ਜੀ ਮੈਂ ਉੱਥੇ, ਸੁਰਤ ਕਰਕੇ ਹੁਣ ਵੀ ਚਲੇ ਜਾਂਦਾ ਜੀ ਮੈਂ ਜਦੋਂ ਮੈਂ ਗੱਲ ਕਰਦਾ ਹੈ, ਮੈਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਉਹ ਰੀਠੇ ਦਾ ਜਿਹੜਾ ਦਰਖਤ ਹੈ ਨਾ, ਰੁੱਖ ਆ ਜਿਹੜਾ, ਜਿਵੇਂ ਉਹ ਮੇਰੇ ਨਾਲ ਗੱਲਾਂ ਕਰਦਾ। ਮੇਰੀ ਆਪਣੀ ਭਾਵਨਾ ਹੈ, ਪਤਾ ਕੀ, ਜਿਵੇਂ ਉਹ ਮੈਨੂੰ ਕਹਿੰਦਾ ਹੋਏ, ਓਏ ਇਸ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲਿਆ, ਇੱਥੇ ਆਇਆ ਰੀਠਾ ਸਾਹਿਬ, ਇਸ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲਿਆ, ਮੇਰੇ ਕੋਲੋਂ ਪੁੱਛ, ਮੈਂ ਬਾਬਾ ਨਾਨਕ ਵੇਖਿਆ। ਉਹ ਕਹਿੰਦਾ ਰੀਠਾ, ਦਰਖਤ ਰੁੱਖ ਕਹਿੰਦਾ ਮੇਰੇ ਤੋਂ ਪੁੱਛ। ਹੁਣ ਤੇ ਸਾਇੰਸ ਨੇ ਵੀ ਮੰਨ ਲਿਆ ਵਾ ਵੀ ਦਰਖਤ ਇੱਕ ਜੂਨ ਆ, ਸਾਇੰਸ ਕਹਿਣ ਲੱਗ ਪਈ ਹੁਣ ਇਹ, ਉਹ ਦੁੱਖ ਸੁੱਖ ਮਹਿਸੂਸ ਕਰਦੇ ਆ ਉਹ, ਜਿਵੇਂ ਉਹ ਰੀਠੇ ਦਾ ਦਰਖਤ ਮੈਨੂੰ ਕਹਿੰਦਾ ਹੋਏ, ਉਹ ਇੱਥੇ ਦਰਸ਼ਨ ਕਰਨ ਆਉਣ ਵਾਲਿਆ ਮੇਰੇ ਤੋਂ ਪੁੱਛ, ਕੀ ਪੁੱਛਾਂ? ਮੈਂ ਬਾਬਾ ਨਾਨਕ ਵੇਖਿਆ ਹੀ, ਅਤੇ ਇਕੱਲਾ ਮੈਂ ਬਾਬਾ ਨਾਨਕ ਵੇਖਿਆ ਹੀ ਨਹੀਂ ਗਾ, ਮੈਂ ਬਾਬਾ ਨਾਨਕ ਸੁਣਿਆ ਵੀ ਹਾਂ। ਉਹਨੇ ਮੇਰੇ ਕੋਲ ਬਹਿ ਕੇ ਰੱਬ ਦੇ ਗੀਤ ਗਾਏ ਉਹਨੇ, ਅਤੇ ਮੈਂ ਮਰਦਾਨੇ ਦੀ ਰਬਾਬ ਵੀ ਸੁਣੀ ਹੂੰ, ਮਰਦਾਨੇ ਦੀ ਰਬਾਬ ਦੀਆਂ ਮੈਂ ਸੁਰਾਂ ਵੀ ਸੁਣੀਆਂ ਵਾਂ। ਅੱਛਾ, ਉਹ ਰੀਠੇ ਦੇ ਦਰਖਤ, ਉਹ ਰੀਠੇ ਦੇ ਪੇੜ ਰੁੱਖ, ਜੇ ਤੂੰ ਵਾਕਿਆ ਮੇਰਾ ਬਾਬਾ ਨਾਨਕ ਵੇਖਿਆ ਵੀ ਆ, ਅਤੇ ਮੇਰਾ ਗੁਰੂ ਨਾਨਕ ਤੂੰ ਸੁਣਿਆ ਵੀ ਆ, ਅਤੇ ਮਰਦਾਨੇ ਦੀ ਰਬਾਬ ਵੀ ਤੂੰ ਸੁਣੀ ਹੈ, ਇੱਥੇ ਵਜਾਈ ਹੈ ਤੇਰੇ ਕੋਲ ਬਹਿ ਕੇ ਰਬਾਬ ਉਹਨੇ, ਮੈਨੂੰ ਦੱਸ ਫਿਰ ਮੇਰਾ ਗੁਰੂ ਨਾਨਕ ਕਿਹੋ ਜਿਹਾ, ਦੱਸ ਕਿਹੋ ਜਿਹਾ ਬਾਬਾ ਨਾਨਕ ਮੇਰਾ? ਕਹਿੰਦਾ ਬੜਾ ਮਿੱਠਾ, ਬੜਾ ਮਿੱਠਾ, ਬੜਾ ਪਿਆਰਾ, ਬੜਾ ਮਿੱਠਾ ਬਾਬਾ ਨਾਨਕ। ਕਹਿੰਦਾ ਹਾਂ, ਉਹਦਾ ਦੀਦਾਰ ਬੜਾ ਮਿੱਠਾ, ਉਹਦੇ ਬੋਲ ਬੜੇ ਮਿੱਠੇ, ਉਹਦੀ ਬਾਣੀ ਬੜੀ ਮਿੱਠੀ, ਉਹਦਾ ਸ਼ਬਦ ਬੜਾ ਮਿੱਠਾ, ਮਰਦਾਨੇ ਦੀ ਰਬਾਬ ਦੀਆਂ ਸੁਰਾਂ ਬੜੀਆਂ ਮਿੱਠੀਆਂ ਮਿੱਠੀਆਂ। ਆਖੋ ਵਾਹਿਗੁਰੂ,
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 ਸਾਰੇ ਆਖੋ ਵਾਹਿਗੁਰੂ। ਪੁੱਛਿਆ, ਉਹ ਰੀਠੇ ਦੇ ਰੁੱਖ, ਰੀਠੇ ਦੇ ਦਰਖਤ, ਜੇ ਵਾਕਿਆ ਬਾਬਾ ਨਾਨਕ ਮੇਰਾ ਸਤਿਗੁਰ ਬੜਾ ਮਿੱਠਾ, ਉਹਦੇ ਬੋਲ ਬੜੇ ਮਿੱਠੇ, ਉਹਦਾ ਸ਼ਬਦ ਬੜਾ ਮਿੱਠਾ, ਤੇਰੇ ਕੋਲ ਮੇਰੇ ਗੁਰੂ ਨਾਨਕ ਦੀ ਕੋਈ ਨਿਸ਼ਾਨੀ ਹੈਗੀ ਆ? ਤੇਰੇ ਕੋਲ ਹੈਗੀ ਮੇਰੇ ਗੁਰੂ ਨਾਨਕ ਦੀ ਕੋਈ ਨਿਸ਼ਾਨੀ ਵੀ ਉਹ ਬੜਾ ਮਿੱਠਾ, ਉਹਦੀ ਬਾਣੀ ਮਿੱਠੀ ਆ? ਉਹ ਕਹਿੰਦਾ ਹਾਂ। ਕੀ ਆ ਤੇਰੇ ਕੋਲ? ਕਹਿੰਦਾ ਦੁਨੀਆਂ 'ਚ ਤੂੰ ਜਿੰਨੇ ਰੀਠੇ ਲੱਗੇ ਵੇਖੇਗਾ, ਰੀਠਿਆਂ ਦੀਆਂ ਦਰਖਤਾਂ ਦੀਆਂ ਟਾਹਣੀਆਂ ਨਾਲ, ਉਹ ਕੌੜੇ ਆ, ਐਂ ਜ਼ਹਿਰ ਵਰਗੇ। ਕਹਿੰਦਾ ਮੇਰੀ ਡਾਲੀ ਨਾਲੋਂ, ਮੇਰੀ ਟਾਹਣੀ ਨਾਲੋਂ ਇੱਕ ਰੀਠਾ ਤੋੜ ਕੇ ਮੂੰਹ 'ਚ ਪਾ ਕੇ ਖਾ ਕੇ ਵੇਖ, ਖਾ। ਜਿਸ ਦਿਨ ਦਾ ਗੁਰੂ ਨਾਨਕ ਵੇਖਿਆ ਆ, ਜਿਸ ਦਿਨ ਦਾ ਬਾਬਾ ਨਾਨਕ ਸੁਣਿਆ ਆ, ਜਿਸ ਦਿਨ ਦੀ ਉਹਦੀ ਬਾਣੀ ਸੁਣ ਲਈ ਆ, ਜ਼ਿੰਦਗੀ ਭਰ ਵਾਸਤੇ ਸਦਾ ਲਈ ਉਹਨੇ ਮੇਰੀ ਕੁੜੱਤਣ ਮੁਕਾ ਦਿੱਤੀ ਹੈ, ਜ਼ਹਿਰ ਮੁਕਾ ਦਿੱਤੀ ਉਹਨੇ ਮੇਰੀ। ਇਹ ਨਹੀਂ, ਜਿਹੜੇ ਰੀਠੇ ਬਾਬੇ ਨਾਨਕ ਵੇਲੇ ਮੈਨੂੰ ਲੱਗੇ ਸਨ ਉਹੋ ਹੀ ਮਿੱਠੇ ਸਨ, ਨਹੀਂ ਰਹਿੰਦੀ ਦੁਨੀਆਂ ਤੱਕ ਜਦੋਂ ਤੱਕ ਮੈਂ ਰਹੂੰਗਾ। ਦਰਖਤ ਕਹਿੰਦਾ ਜਿਹੜੇ ਰੀਠੇ ਲੱਗਣਗੇ ਮਿੱਠੇ ਹੀ ਲੱਗਣਗੇ, ਮਿੱਠੇ, ਜੜ੍ਹਾਂ 'ਚੋਂ ਵੀ ਕੁੜੱਤਣ ਮੁਕਾ ਗਿਆ ਉਹ, ਇਹ ਧਰਤੀ ਪਵਿੱਤਰ ਕਰ ਗਿਆ। ਰੁੱਖ ਖੁਰਾਕ ਕਿੱਥੋਂ ਲੈਂਦਾ? ਜਦੋਂ ਰੁੱਖ ਵੱਡਾ ਹੋ ਜਾਂਦਾ ਆਪਾਂ ਪਾਣੀ ਥੋੜ੍ਹੀ ਪਾਉਂਦੇ ਉਹਨੂੰ, ਕਿੱਥੋਂ ਲੈਂਦਾ ਉਹ ਖੁਰਾਕ? ਮਿੱਟੀ 'ਚੋਂ, ਥੱਲੇ ਧਰਤੀ 'ਚੋਂ। ਕਹਿੰਦਾ ਉਹਨੇ ਧਰਤੀ 'ਚ ਇਹੋ ਜਿਹੀ ਮਿਠਾਸ ਭਰ ਦਿੱਤੀ, ਹੁਣ ਮੈਨੂੰ ਰੀਠੇ ਕੌੜੇ ਨਹੀਂ ਲੱਗਦੇ, ਇੱਧਰ ਲੱਗਦੇ ਆ ਜਿੱਧਰ ਜੋਗੀ ਸਿੱਧ ਬੈਠੇ, ਜਿੱਧਰ ਬਾਬਾ ਨਾਨਕ ਬੈਠਾ, ਮਿੱਠੇ ਆ। ਕਹਿੰਦਾ ਇਕੱਲਾ ਇਹੋ ਹੀ ਨਾ ਗੱਲ ਸੁਣ ਕੇ ਚਲਾ ਜੀ ਇੱਥੋਂ, ਇੱਕ ਹੋਰ ਸੁਣ, ਰੀਠੇ ਤਾਂ ਮਿੱਠੇ ਹੋਏ ਹੀ ਆ, ਜਿਹੜੇ ਮੇਰੇ ਨਾਲ ਲੱਗਣ ਵਾਲੇ ਰੀਠੇ ਆ ਨਾ ਜੀ, ਉਹ ਹੁਣ ਰੀਠੇ ਹੀ ਨਹੀਂ ਰਹਿ ਗਏ। ਉਹਨੂੰ ਬਾਬੇ ਨਾਨਕ ਦਾ ਪ੍ਰਸ਼ਾਦ ਕਹਿਣ ਲੱਗ ਪਏ ਲੋਕ, ਰੀਠਿਆਂ ਦਾ ਪ੍ਰਸ਼ਾਦ ਦਓ ਜੀ। ਪ੍ਰਸ਼ਾਦ ਦਾ ਅਰਥ ਹੁੰਦਾ ਕਿਰਪਾ, ਮੇਰੇ ਨਾਲ ਲੱਗਣ ਵਾਲੇ ਰੀਠੇ ਗੁਰੂ ਨਾਨਕ ਦਾ ਪ੍ਰਸ਼ਾਦ ਬਣ ਗਏ ਆ, ਅਤੇ ਸੰਗਤਾਂ ਆਉਂਦੀਆਂ ਅਤੇ ਸੇਵਾਦਾਰਾਂ ਅੱਗੇ ਹੱਥ ਜੋੜ ਜੋੜ ਕੇ ਕਹਿੰਦੇ ਆ, ਭਾਈ ਸਾਹਿਬ ਜੀ, ਸੇਵਾਦਾਰ ਜੀ, ਗੁਰਮੁਖੋ, ਰੀਠਿਆਂ ਦਾ ਪ੍ਰਸ਼ਾਦ ਦਓ, ਕਿਰਪਾ ਬਣ ਗਿਆ ਮੈਂ ਉਹਨਾਂ ਦੀ, ਮੇਰੇ ਨਾਲ ਲੱਗਣ ਵਾਲੇ ਰੀਠੇ ਗੁਰੂ ਨਾਨਕ ਦੀ ਕਿਰਪਾ ਬਣ ਗਏ। ਕਹਿੰਦਾ ਇੰਨੀ ਕੀ ਗੱਲ ਸੁਣ ਕੇ ਨਾ ਚੱਲ ਜੀ, ਹੋਰ ਸੁਣ। ਪੁੱਛਿਆ ਦੱਸ। ਕਹਿੰਦਾ ਹੁਣ ਮੈਨੂੰ ਲੋਕੀ, ਹੈ ਤੇ ਮੈਂ ਇੱਕ ਰੁੱਖ, ਹੈ ਤੇ ਮੈਂ ਇੱਕ ਦਰਖਤ, ਹੁਣ ਮੈਨੂੰ ਲੋਕ ਰੀਠਾ ਰੁੱਖ ਨਹੀਂ ਕਹਿੰਦੇ, ਹੁਣ ਲੋਕ ਮੈਨੂੰ ਰੀਠਾ ਸਾਹਿਬ ਕਹਿਣ ਲੱਗ ਪਏ। ਸਾਹਿਬ ਮੇਰੇ ਕੋਲ ਆਣ ਕੇ ਸਾਹਿਬ ਬਹਿ ਗਿਆ, ਉਹਨੇ ਮੈਨੂੰ ਸਾਹਿਬੀ ਬਖਸ਼ ਦਿੱਤੀ ਹੈ, ਹੁਣ ਮੈਂ ਸਾਹਿਬ ਹੋ ਗਿਆ, ਉਹਨੇ ਮੈਨੂੰ ਸਾਹਿਬੀ ਦੇ ਦਿੱਤੀ ਗੁਰੂ ਨਾਨਕ ਨੇ। ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਤੁਸੀਂ ਨਹੀਂ ਸਾਹਿਬੀ ਲੈ ਸਕਦੇ, ਤੁਹਾਡੇ ਅੰਦਰ ਨਹੀਂ ਵੱਸ ਸਕਦਾ ਉਹ। ਉਹਨੇ ਤੇ ਦਰਖਤਾਂ ਨੂੰ ਮਿੱਠੇ ਕਰਤਾ, ਉਹਦੀ ਬਾਣੀ, ਬਾਣੀ ਅੱਜ ਵੀ ਹੋਈ ਆ। ਇੱਕ ਦਲੀਲ ਦੇਵਾਂ ਸਾਰਿਆਂ ਦੇ ਸਮਝ 'ਚ ਆਉਣ ਵਾਲੀ, ਇਹ ਬਾਣੀ ਕਿੱਥੋਂ ਤੱਕ ਲੈ ਜਾਂਦੀ ਆ, ਸ਼ਬਦ ਕਿੱਥੋਂ ਤੱਕ ਲੈ ਜਾਂਦਾ ਤੁਹਾਨੂੰ? ਇਹ ਤਾਂ ਰੁੱਖਾਂ ਦੀ ਗੱਲ ਹੈ ਨਾ। ਤੁਸੀਂ ਪੰਜਾਬ 'ਚ ਦੇਖੋ ਕਿ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਗੁਰਦੁਆਰੇ ਦਾ ਨਾਂ ਬੇਰ ਸਾਹਿਬ ਆ, ਜਿਹੜਾ ਵੱਡਾ ਗੁਰਦੁਆਰਾ, ਬੇਰੀ ਬੇਰੀ ਤੋਂ ਬੇਰ ਸਾਹਿਬ ਆ। ਸਾਡੇ ਲੁਧਿਆਣੇ ਸ਼ਹਿਰ ਦੇ ਨੇੜੇ ਗੁਰਦੁਆਰਾ ਫਲਾਈ ਸਾਹਿਬ, ਫਲਾਈ ਦਰਖਤ ਦਾ ਨਾਂ ਆ। ਗੁਰਦੁਆਰਾ ਰੇਰੂ ਸਾਹਿਬ, ਰੇਰੂ ਰੁੱਖ ਦਾ ਨਾਂ ਆ। ਜਿੱਥੇ ਕਲਗੀਆਂ ਵਾਲਾ ਥੱਲੇ ਚੌਂਕੜਾ ਮਾਰ ਕੇ ਬਹਿ ਗਿਆ, ਉਹ ਪਿੰਡਾਂ ਨੂੰ ਸਾਹਿਬੀ ਮਿਲ ਗਈ ਪਿੰਡਾਂ ਨੂੰ। ਲੁਧਿਆਣੇ ਸ਼ਹਿਰ ਦੇ ਨੇੜੇ ਗੁਰਦੁਆਰਾ ਆਲਮਗੀਰ ਸਾਹਿਬ ਜਾਣਾ ਜੀ ਅਸੀਂ ਦਰਸ਼ਨ ਕਰਨ, ਆਲਮਗੀਰ ਪਿੰਡ ਦਾ ਨਾਮ ਆ, ਜਿਹੜਾ ਉੱਥੇ ਗੁਰਦੁਆਰਾ ਉਹਦਾ ਨਾਮ ਮੰਜੀ ਸਾਹਿਬ ਆ। ਪਿੰਡਾਂ ਨੂੰ ਸਾਹਿਬੀ ਮਿਲ ਗਈ ਜਿੱਥੇ ਗੁਰੂ ਬਹਿ ਗਿਆ। ਇੱਕ ਦਲੀਲ ਦੇਵਾਂ, ਸ਼ਬਦ ਕੀ ਆ, ਬਾਣੀ ਕੀ, ਉਹ ਤੁਹਾਡੇ ਦਿਲਾਂ 'ਚ ਸਾਹਿਬ ਵੱਸ ਜਾਏ। ਕਿਸੇ ਦੁਕਾਨ 'ਤੇ ਕੋਈ ਕੱਪੜਾ ਵਿਕਦਾ, ਧਿਆਨ ਨਾਲ ਸੁਣਿਓ, ਸਾਰਿਆਂ ਨੂੰ ਸਮਝ ਆਏਗੀ ਕਿਹੋ ਜਿਹਾ ਮੇਰਾ ਦਾਤਾ। ਕਿਸੇ ਦੁਕਾਨ 'ਤੇ ਕੋਈ ਕੱਪੜਾ ਵਿਕਦਾ, ਜਿੰਨੀ ਦੇਰ ਥਾਨ 'ਤੇ ਲਵੇਟਿਆ ਵਾ, ਭਾਵੇਂ ਉਹ ਰੂਲੇ ਦੇ ਉੱਤੇ ਲਵੇਟਿਆ, ਕੱਪੜਾ ਹੀ ਆ ਨਾ ਜੀ, ਕੱਪੜੇ ਦੀਆਂ ਦੁਕਾਨਾਂ ਹੈਗੀਆਂ ਨਾ, ਕਲਾਥ ਹਾਊਸ। ਇੱਕ ਦੁਕਾਨ 'ਤੇ ਜਾਈਏ ਖਾਸ ਨਾਪ ਦਾ ਕੱਪੜਾ ਕਟਾ ਕੇ, ਆਪਾਂ ਜਾਈਏ ਦੁਕਾਨ 'ਤੇ, 8 ਮੀਟਰ ਦੇ ਦੇ, 10 ਮੀਟਰ ਦੇ ਦੇ, 15 ਮੀਟਰ ਦੇ ਦੇ, 14.5 ਮੀਟਰ ਦੇ ਦੇ, ਇੱਕ ਖਾਸ ਨਾਪ ਦਾ ਕੱਪੜਾ ਕਟਾ ਕੇ ਘਰ ਲਿਆ ਕੇ ਐਸ ਸੀ ਕੇ ਧੋ ਬਣਾ ਕੇ ਗੋਟਾ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਲਿਆ ਕੇ ਭੇਟਾ ਕਰਦੀ ਹੈ। ਗੁਰੂ ਗ੍ਰੰਥ ਸਾਹਿਬ 'ਤੇ ਹੋ ਜੇ ਸੁਭਾਏਮਾਨ, ਪਾ ਦਈਏ ਸਤਿਗੁਰ ਦੇ ਉੱਤੇ ਸੁਭਾਏਮਾਨ ਕਰ ਦਈਏ, ਕੀ ਕਹਿੰਦੇ ਜੇ ਹੁਣ? ਕੱਪੜੇ ਤੋਂ ਹੋ ਗਿਆ ਰੁਮਾਲਾ, ਰੁਮਾਲੇ ਤੋਂ ਹੋ ਗਿਆ ਰੁਮਾਲਾ, ਸਾਹਿਬ ਸਾਹਿਬ ਨਾਲ ਲੱਗ ਗਿਆ ਨਾ, ਸਾਹਿਬ ਨਾਲ ਲੱਗ ਗਿਆ। ਉਹ ਸੱਜਣੋ, ਉਹ ਜ਼ਬਾਨ ਸੜ ਜਾਏ, ਮੂੰਹ ਸੜ ਜੇ, ਜਿਹੜਾ ਮੂੰਹ ਜਿਹੜੀ ਜ਼ਬਾਨ ਆਖੇ ਗੁਰੂ ਗ੍ਰੰਥ ਸਾਹਿਬ 'ਤੇ ਕੱਪੜਾ ਦੇ ਦਿਓ, ਕਹਿ ਸਕਦੇ ਜੇ? ਆਖੋ ਵਾਹਿਗੁਰੂ। ਜ਼ਬਾਨ ਤੋਂ ਨਿਕਲਦਾ, ਮੂੰਹ ਤੋਂ ਲਫ਼ਜ਼ ਨਿਕਲਦਾ, ਗੁਰੂ ਗ੍ਰੰਥ ਸਾਹਿਬ 'ਤੇ ਕੱਪੜਾ ਦੇ ਦਿਓ। ਹੈ ਤਾਂ ਕੱਪੜਾ ਹੀ, ਚੇਤੇ ਰੱਖਿਓ, ਹੈ ਕੱਪੜਾ ਹੀ। ਉਹਨਾਂ ਮਿੱਲਾਂ 'ਚ ਹੀ ਬਣਿਆ ਵਾ, ਉਹਨਾਂ ਫੈਕਟਰੀਆਂ 'ਚ ਹੀ ਬਣਿਆ। ਮੇਰੇ ਸਾਹਿਬ ਨਾਲ ਲੱਗ ਗਿਆ, ਸਾਹਿਬ ਨਾਲ, ਸਾਹਿਬ ਨਾਲ ਛੋ ਗਿਆ। ਓਏ ਉਹਨੇ ਤਾਂ ਬਸਤਰਾਂ ਨੂੰ, ਓਏ ਕੱਪੜਿਆਂ ਨੂੰ ਸਾਹਿਬੀ ਦੇ ਦਿੱਤੀ ਉਹਨੇ, ਜਿਹੜੇ ਉਹਦੇ ਨਾਲ ਛੋ ਗਏ, ਉਹਦੇ ਨਾਲ ਲੱਗ ਗਏ। ਤੁਸੀਂ ਕਿਤੇ ਲੱਗ ਜਾਓ ਗੁਰੂ ਦੇ ਚਰਨਾਂ ਨਾਲ, ਜੁੜ ਜਾਓ ਕਿਤੇ ਗੁਰੂ ਨਾਲ। ਆ ਪਾਲਕੀ ਹੈ ਨਾ, ਲੱਕੜ ਦੀ ਆ, ਪੱਥਰ ਦੀ ਹੋਵੇ, ਲੱਕੜ ਦੀ ਹੋਵੇ, ਕੁਝ ਵੀ ਹੋਵੇ, ਜਿੰਨੀ ਦੇਰ ਲੱਕੜ ਬਾਹਰ ਟਾਲਾਂ 'ਤੇ ਪਈ ਆ, ਦਰਖਤ ਪਏ, ਬਥੇਰੇ ਪਏ ਆ, ਐਂ ਘੜੀ ਲੱਕੜ ਬਣਾਈ, ਮਸ਼ੀਨਾਂ 'ਚੋਂ ਕੱਢੀ, ਚੰਗੀ ਤਰ੍ਹਾਂ ਰੰਦ ਕੇ ਪਾਲਕੀ ਬਣਾ ਲਈ। ਹੁਣ ਉਸ ਪਾਲਕੀ 'ਚ ਮੇਰਾ ਸਾਹਿਬ ਹੋ ਗਿਆ ਬਿਰਾਜਮਾਨ। ਹੁਣ ਕੀ ਕਹਿੰਦੇ ਜੇ, ਕੀ ਕਹਿੰਦੇ ਜੇ ਇਹਨੂੰ? ਪਾਲਕੀ ਸਾਹਿਬ, ਆਹ ਇਹਨੇ ਜੂਠੇ ਹੱਥ ਨਾ ਲਾਈ, ਇਹ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਆ, ਇਹਨੂੰ ਜੂਠੇ ਹੱਥ ਨਾ ਲਾਈ, ਇਹ ਰੁਮਾਲਾ ਸਾਹਿਬ ਆ, ਗੁਰੂ ਨਾਲ ਛੋ ਗਿਆ। ਜਿੱਥੇ ਸਾਹਿਬ ਬਹਿ ਗਿਆ ਉਹਨਾਂ ਨੂੰ ਸਾਹਿਬੀ ਮਿਲ ਗਈ। ਸਾਡੇ ਘਰਾਂ 'ਚ ਹੋ ਸਕਦਾ ਲੱਕੜੇ ਦੇ ਤੋਂ ਕੀਮਤੀ ਬਈ ਹੋਵੇ, ਦਰਵਾਜ਼ੇ ਲੱਗੇ ਹੋਣ, ਟੇਬਲ ਕੁਰਸੀਆਂ ਹੋਣ, ਕਦੇ ਟੇਬਲ ਸਾਹਿਬ ਮੇਜ਼ ਸਾਹਿਬ ਕਿਹਾ ਕਰਦਾ, ਦਰਵਾਜ਼ਾ ਸਾਹਿਬ ਕਿਹਾ ਜੇ ਕਦੀ? ਹੋ ਸਕਦਾ ਲੱਕੜ ਜ਼ਿਆਦਾ ਕੀਮਤੀ ਹੋਵੇ। ਜਿੱਥੇ ਸਾਹਿਬ ਬਹਿ ਗਿਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੁਸੀਂ ਸਾਰੀ ਰਾਤ ਭਾਵੇਂ ਚੌਂਕੜੇ ਮਾਰ, ਇਸੇ ਟੋਪਿਕ 'ਤੇ, ਇਸੇ ਵਿਸ਼ੇ 'ਤੇ ਤੁਸੀਂ ਸਾਰੀ ਰਾਤ ਚੌਂਕੜੇ ਮਾਰ ਕੇ ਬੈਠੇ ਰਹੋ ਅਤੇ ਦਾਸ ਕਥਾ ਕਰਦਾ ਰਹੇ, ਰਾਤ ਮੁੱਕ ਜਾਏਗੀ, ਰਾਤ ਮੁੱਕ ਜਾਏਗੀ, ਪਰ ਮੇਰੇ ਸਤਿਗੁਰਾ ਤੇਰੀ ਵਡਿਆਈ ਦੀ ਬਾਤ ਜੁੱਗਾਂ ਤੱਕ ਪੈਂਦੀ ਰਹੇਗੀ, ਤੇਰੀ ਵਡਿਆਈ, ਤੇਰੀ ਮਹਿਮਾ ਦੀ ਬਾਤ ਜੁੱਗਾਂ ਤੱਕ ਪੈਂਦੀ ਰਹੋ। ਦਿਨ ਮੁੱਕ ਜੂਗਾ, ਰਾਤ ਮੁੱਕ ਜਾਏਗੀ, ਪਰ ਤੇਰੇ ਪਰ ਉਪਕਾਰਾਂ ਦੀ, ਬਖਸ਼ਿਸ਼ਾਂ ਦੀ, ਤੇਰੀ ਮਹਿਮਾ ਅਤੇ ਵਡਿਆਈ ਦੀ ਬਾਤ ਸਦੀਆਂ ਜੁੱਗਾਂ ਤੱਕ ਪੈਂਦੀ ਰਹੇਗੀ ਇਸ ਧਰਤੀ 'ਤੇ। ਜੋ ਕਿਰਪਾ ਰਹਿਮਤਾਂ ਤੂੰ ਸਾਡੇ 'ਤੇ ਕੀਤੀਆਂ, ਹੋ ਜਾਓ ਗੁਰੂ ਦੇ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ, ਤੇਰਾ ਹੋਏ ਤੂੰ ਸਾਧ ਸੰਗਤ। ਆਖਰੀ ਪੰਕਤੀ ਦੀ ਵਿਚਾਰ ਕਰਕੇ ਸਮਾਪਤੀ ਕਰੀਏ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਜਿਨ੍ਹਾਂ ਨੇ ਮਨ ਅਤੇ ਤਨ ਦੇ ਅੰਦਰ ਜਿਨ੍ਹਾਂ ਦੇ ਸੰਤੋਖ ਆ ਗਿਆ, ਸਾਹਿਬ ਜੀ ਕਹਿੰਦੇ ਉਹਨਾਂ ਨੇ ਪੂਰਨ ਪ੍ਰਭੂ ਨੂੰ ਪਾਇਆ ਵਾ। ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾਇਆ, ਮਨ ਕਰਕੇ ਤਨ ਕਰਕੇ ਸੰਤੋਖੀ ਹੋ ਗਏ, ਆਨੰਦਿਤ ਹੋ ਗਏ ਉਹ ਲੋਕ।
ਤਰੇ ਕੁਟਮ ਸੰਗ ਲੋਗ ਕੁੱਲ ਸਬਾਇਆ,
ਆਪ ਹੀ ਨਹੀਂ ਤਰਦੇ ਫਿਰ, ਆਪ ਹੀ ਨਹੀਂ ਇਕੱਲੇ ਤਰੇ, ਤਰੇ ਕੁਟੰਬ, ਕੁਟੰਬ ਦਾ ਮਤਲਬ ਪਰਿਵਾਰ, ਸੰਗ ਲੋਕ ਜਿੰਨੇ ਆਲੇ ਦੁਆਲੇ ਦੇ ਉਹਨਾਂ ਦੇ ਲੋਕ ਵੀ ਹਨ, ਸਮੇਤ ਪਰਿਵਾਰ ਅਤੇ ਕੁੱਲ ਸਬਾਇਆ, ਸਾਰੀ ਕੁੱਲ ਪਰਿਵਾਰ ਆਲਾ ਦੁਆਲਾ ਸਾਰਿਆਂ ਦਾ ਹੀ ਸੰਸਾਰ ਤੋਂ ਪਾਰ ਉਤਾਰਾ ਕਰ ਦਿੰਦੇ ਆ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਆਪ ਵੀ ਤਰ ਗਏ ਅਤੇ ਕਈਆਂ ਨੂੰ ਨਾਲ ਉਹਨਾਂ ਨੇ ਤਾਰ ਲਿਆ। ਤੋ ਸਾਧ ਸੰਗਤ, ਇਹ ਜੈਤ ਸ਼੍ਰੀ ਰਾਗ ਦੀ ਇਹ ਵਾਰ ਹੈ ਜਿਸ ਦੀ ਕਥਾ ਆਪ ਸਰਵਣ ਕਰ ਰਹੇ ਹੋ। ਕੱਲ੍ਹ ਦਾ ਦਿਨ ਅਖੀਰਲਾ ਆ ਇਸ ਵਾਰ ਦਾ, ਇਹ ਵਿਆਖਿਆ ਦਾ ਅਖੀਰਲੇ 19ਵਾਂ ਅਤੇ 20ਵਾਂ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਕੱਲ੍ਹ ਨੂੰ ਇਸੇ ਸਮੇਂ ਹੋਣੀ ਹੈ। ਉਸ ਤੋਂ ਬਾਅਦ ਸਹਿਜ ਪਾਠ ਦੇ ਭੋਗ ਪੈਣੇ ਹਨ। ਭਾਈ ਗੁਰਜੀਤ ਸਿੰਘ ਜੀ ਧਨੋਆ ਗੁਰੂ ਘਰ ਦੇ ਬੜੇ ਪਿਆਰੇ ਸੇਵਾਦਾਰ ਸਨ। ਤੋ ਸਾਧ ਸੰਗਤ, ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਕੱਲ੍ਹ ਨੂੰ ਜ਼ਰੂਰ ਸਮਾਂ ਕੱਢਣਾ। ਉਸ ਪਿਆਰੀ ਆਤਮਾ, ਉਹ ਗੁਰੂ ਪਿਆਰੇ ਵੀਰ ਦੀ ਯਾਦ ਵਿੱਚ ਆਪਾਂ ਸਾਰੇ ਹਰ ਕੀਆਂ ਕਥਾ ਕਹਾਣੀਆਂ, ਗੁਰੂ ਕੀਆਂ ਕਥਾ ਕਹਾਣੀਆਂ ਕਰਾਂਗੇ ਅਤੇ ਸਾਹਿਬ ਦੀਆਂ ਰਹਿਮਤਾਂ ਨਾਲ ਆਪਾਂ ਸਾਰੇ ਰਲ ਕੇ ਝੋਲੀਆਂ ਭਰਾਂਗੇ ਜੀ। ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਲਈ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਂ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।